ਇਹੋ ਜਿਹੇ ਸੁਭਾਅ ਵਾਲੀਆਂ ਜਿਹੜੀਆਂ ਹਨ ਉਹ ਪਤੀਆਂ ਨੂੰ ਵੀ ਕੁਰਾਹੇ ਪਾ ਕੇ ਗੁਰਮਤਿ ਤੋਂ ਉੱਟ ਲਿਜਾ ਕੇ ਆਪ ਇੱਥੇ ਵੀ ਕੁੱਟ ਖਾਂਦੀਆਂ ਤੇ ਨਰਕਾਂ ਵਿੱਚ ਵੀ ਜ਼ਰੂਰ ਖਾਣਾ ਪਵੇਗਾ। ਪਰ ਇੱਕ ਐਸੀਆਂ ਬੀਬੀਆਂ, ਭਾਈ ਆਕੁਲ ਉੱਚਾ ਘਰ ਪਿੰਡ ਦਾ ਨਾਮ ਹੈ, ਉੱਥੇ ਜਨਮਿਆ, ਉਸ ਦੀ ਪੁੱਤਰੀ ਉਹ ਗੁਰੂ ਕਾ ਸਿੱਖ, ਆ ਛੋਟਾ ਜਿਹਾ ਬੱਚਾ ਸਾਹਮਣੇ ਬੈਠਾ ਹੈ, ਮੈਂ ਹਰ ਰੋਜ਼ ਹੀ ਇਹਨੂੰ ਵੇਂਦਾ ਹਾਂ। ਇਹ ਆਮ ਬੱਚਿਆਂ ਵਰਗਾ ਹੀ ਹੈ, ਪਰ ਇਹਨੂੰ ਕਿਉਂ ਵੇਂਦਾ, ਕਾਰਨ ਕੀ? ਇਹ ਹਰ ਰੋਜ਼ ਇੱਥੇ ਹੀ ਬੈਠਾ ਰਹਿੰਦਾ ਰਿਹਾ, ਇਹਨੂੰ ਕੋਈ ਥਕਾਵਟ ਨਹੀਂ ਹੋਈ, ਇਹ ਕਦੇ ਦਾ ਚਿੱਤ ਨਹੀਂ ਅੱਕਿਆ, ਕਦੇ ਭਾਵੇਂ 2 ਮਿੰਟ ਬਾਹਰ ਜਾਵੇ ਇੱਥੇ ਬੈਠਾ ਰਹਿੰਦਾ ਰਿਹਾ। ਜਦੋਂ ਜੋੜੀ ਵਜਾਉਂਦੇ ਸੀ ਸਿੰਘੇ ਆਪਣੇ ਗੋਡਿਆਂ ਨੂੰ ਵਜਾਉਂਦਾ ਰਿਹਾ, ਹੁਣ ਤੋਂ ਲੈ ਕੇ ਇਹਦੇ ਮਨ ਚ ਸੰਸਕਾਰ ਪੱਕੇ ਹੋ ਗਏ ਨੇ ਕਿ ਜੋੜੀ ਵਜਾਉਣੀ ਹੈ ਤੇ ਕੀਰਤਨ ਗਾਉਣਾ। ਸੋ ਇਸੇ ਤਰ੍ਹਾਂ ਹੀ ਸਿਆਣੇ ਮਾਪੇ ਆਪਣੇ ਬੱਚਿਆਂ ਨੂੰ ਸੰਗਤ ਵਿੱਚ ਨਾਲ ਲੈ ਕੇ ਆਉਂਦੇ ਨੇ ਤੇ ਪਰ ਰੌਲਾ ਗੌਲਾ ਨਹੀਂ ਪਾਉਣ ਦਿੰਦੇ। ਭਾਈ ਆਕੁਲ ਆਪਣੀ ਪੁੱਤਰੀ ਨੂੰ ਸੰਗਤ ਵਿੱਚ ਲਿਆਉਂਦਾ ਹੈ, 6ਵੇਂ ਪਾਤਸ਼ਾਹ ਦੀ ਸੰਗਤ ਕਰਾਉਂਦਾ ਹੈ। ਸੋ ਇਸ ਬੀਬੀ ਦੀ ਸ਼ਾਦੀ ਹੋਣ ਦਾ ਮੌਕਾ ਆਇਆ। ਅਗਲਾ ਰਿਵਾਜ ਸੀ ਕਿ ਬ੍ਰਾਹਮਣਾਂ ਨੂੰ ਕਹਿ ਦੇਣਾ ਕਿ ਲੜਕੀ ਮੰਗ ਆਓ, ਮੰਗ ਦਿੱਤੀ, ਪਰ ਉਹਨੇ ਵੇਖਿਆ ਨਾ, ਉਹਨੇ ਸੁਲਤਾਨੀਆਂ ਨੇ ਮੰਗ ਦਿੱਤੀ। ਜਦੋਂ ਉਹ ਜੰਜ ਲੈ ਕੇ ਆਏ ਉਸ ਮੌਕੇ ਤੇ ਵੇਖਿਆ, ਪੁੱਛਿਆ ਰਾਤ ਨੂੰ, ਕਹਿੰਦੇ ਤਾਂ ਸੁਲਤਾਨ ਦੇ ਉਪਾਸ਼ਕ ਨੇ। ਬੀਬੀ ਸਾਰੀ ਰਾਤ ਹੀ ਰੋਈ ਗਈ, ਲੋਕਾਂ ਨੂੰ ਖੁਸ਼ੀਆਂ ਹੋਣਗੀਆਂ। ਬੀਬੀ ਕਹਿਣ ਲੱਗੀ, ਮੈਂ ਨਰਕਾਂ ਨੂੰ ਚੱਲੀਆਂ ਭੈਣੋ, ਮੈਨੂੰ ਕੋਈ ਆਪਣੇ ਸੁਭਾਗ ਭਾਗ ਦੀ ਖੁਸ਼ੀ ਨਹੀਂ, ਮੈਨੂੰ ਕੋਈ ਵਿਆਹ ਦੀ ਖੁਸ਼ੀ ਨਹੀਂ, ਮੈਂ ਨਰਕਾਂ ਨੂੰ ਚੱਲੀ ਹਾਂ। ਔਰ ਮੇਰੇ ਔਗਣ ਮੇਰੇ ਪਾਪਾਂ ਦੀ ਤਹਿ ਉਗੜੀ ਹੈ, ਪਤਾ ਨਹੀਂ ਕਿਹੜੇ ਕੀਤੇ ਹੋਏ ਪਾਪ, ਮੈਂ ਕਿਹੜੇ ਕੋਈ ਸੰਤ ਮਹਾਤਮਾ ਦੁਖਾਏ ਨੇ, ਕੀ ਮੈਂ ਕੋਈ ਪਾਪ ਕੀਤਾ, ਮੈਂ ਅੱਜ ਗੁਰੂ ਕੇ ਸਿੱਖ ਦੇ ਘਰ ਵਿੱਚੋਂ, ਅੱਜ ਮੈਂ ਸੁਲਤਾਨੀਆਂ ਦੇ ਘਰ ਵਿੱਚ ਜਾ ਕੇ ਮੈਂ ਉੱਥੇ ਸੁਲਤਾਨ ਨੂੰ ਮੱਥਾ ਟੇਕਾਂਗੀ, ਇਹ ਕਿਹਾ ਤਾਂ ਜਾਣਾ ਨਹੀਂ, ਵੇਖਾਂਗੀ ਜਾਂ ਮਰ ਜਾਵਾਂਗੀ ਤੇ ਜਾਂ ਮੈਂ ਕੋਈ ਯਤਨ ਕਰਾਂਗੀ। ਸਾਰੀ ਰਾਤ ਬੀਬੀ ਰੋਂਦੀ ਰਹੀ, ਰੋਂਦੀ ਰੋਂਦੀ ਨੂੰ ਤੋੜ ਦਿੱਤਾ। ਭਾਈ ਆਕੁਲ ਬੜਾ ਚਿੱਤ ਚ ਵਿਆਕੁਲ ਹੋਇਆ, ਮੈਂ ਕੀ ਕਰਾਂ, ਪੇਸ਼ ਨਹੀਂ ਜਾਂਦੀ ਘਰ ਵਿੱਚ, ਆਏ ਸੰਬੰਧੀ ਮੋੜੇ ਵੀ ਨਹੀਂ ਜਾਂਦੇ। ਉਹ ਜੋ ਸੱਧੂ ਨਾਮੇ ਸੀ, ਭਾਈ ਸਾਧੂ ਦਾ ਪਿਤਾ, ਭਾਈ ਦਾ ਕੁੜਮ, ਬੀਬੀ ਦਾ ਸਹੁਰਾ ਤੇ ਸਾਧੂ ਸੀ ਉਸ ਭਾਈ ਦਾ ਨਾਮ ਜਿਹੜਾ, ਜਿਸ ਨਾਲ ਬੀਬੀ ਵਿਆਹੀ ਗਈ। ਬੜੀ ਚਿੱਤ ਵਿੱਚ ਬੇਬਲ ਹੋ ਕੇ ਤੁਰ ਪਈ, ਪੇਸ਼ ਨਹੀਂ ਕੋਈ ਜਾਂਦੀ। ਕਿਹਾ ਆਪਣੇ ਪਿਤਾ ਨੂੰ ਇੱਕ ਵਾਰੀ ਹੌਕਾ ਭਰ ਕੇ, ਪਿਤਾ ਜੀ ਕੁਛ ਵੇਖ ਤਾਂ ਲੈਣਾ ਸੀ, ਮੈਂ ਜ਼ਮੀਨ ਜਾਇਦਾਦ ਨਹੀਂ ਮੰਗਦੀ, ਮੈਂ ਸਿੱਖੀ ਮੰਗਦੀ ਸੀ, ਸਾਰੀ ਉਮਰ ਮੈਨੂੰ ਸਿੱਖੀ ਵਿੱਚ ਨਿਪਣ ਕੀਤਾ ਤੇ ਹੁਣ ਮੈਨੂੰ ਇੱਕ ਕਸਾਈਆਂ ਦੇ ਘਰ ਦੇਣ ਲੱਗੇ, ਇਹ ਕੀ ਕੀਤਾ। ਭਾਈ ਆਕੁਲ ਰੋਈ ਜਾਂਦਾ ਹੈ ਤੇ ਬੀਬੀ ਰੋਈ ਜਾਂਦੀ ਹੈ, ਤੁਰ ਪਏ ਨੇ, ਭਾਗ ਜਾਗਿਆ ਬੀਬੀ ਦੇ। ਸਤਿਗੁਰੂ ਜੀ ਗੁਰੂ ਭਾਈ ਕੀ ਡਰੋਲੀ ਸਾਈਂਦਾਸ ਦੇ ਘਰ ਵਿੱਚ ਹੈ, 6ਵੇਂ ਪਾਤਸ਼ਾਹ। ਤੜਕਾ ਇਹ ਗਰਮੀ ਦੇ ਦਿਨ ਕਰਕੇ ਦੂਰ ਸੀ ਪਿੰਡ ਤੇ, ਤੜਕੀ ਇਹ ਜੰਗ ਵਿਦਾ ਹੋਈ। ਸੂਰੀ ਦੇ ਚੜਾਅ ਦੇ ਮੌਕੇ ਤੇ ਭਾਈ ਕੀ ਡਰੋਲੀ ਪਹੁੰਚ ਗਏ, ਉੱਥੇ ਆਸਾ ਦੀ ਵਾਰ ਦੇ ਕੀਰਤਨੀਆਂ ਉੱਚੀ ਉੱਚੀ ਧੁਨੀਆਂ ਉੱਠ ਰਹੀਆਂ ਹਨ। ਇਹ ਆਵਾਜ਼ ਬੀਬੀ ਦੇ ਕੰਨਾਂ ਵਿੱਚ ਵੀ ਪਈ ਤੇ ਕੁਛ ਕੁ ਸਿੱਖਾਂ ਦੇ ਦਰਸ਼ਨ ਵੀ ਹੋਏ। ਡੋਲੇ ਦਾ ਪਰਦਾ ਕੀਤਾ ਪਾਸੇ, ਕਹਾਰਾਂ ਨੂੰ ਕੀਤੀ ਬੇਨਤੀ, ਜੋ ਮਰਜ਼ੀ ਪੈਸੇ ਲਾਓ ਪਰ ਇੱਕ ਵਾਰੀ ਥੱਲੇ ਟਕਾਇਓ। ਸੱਧੂ ਦੂਰ ਜਾ ਰਿਹਾ ਸੀ ਤੇ ਸਾਧੂ ਮਗਰ ਮਗਰ ਪਤੀ। ਸੋ ਜਦੋਂ ਉਤਰ ਕੇ ਕਹਿਣ ਲੱਗੀ, ਡੋਲਾ ਇਸ ਪਾਸੇ ਨੂੰ ਚੱਲੋ, ਮੈਨੂੰ ਪ੍ਰਤੀਤ ਹੁੰਦਾ 6ਵੇਂ ਪਾਤਸ਼ਾਹ ਦੇ ਦਰਸ਼ਨ ਹੋਣਗੇ। ਨੇੜੇ ਜਾ ਕੇ ਬੀਬੀ ਨੇ ਕਿਹਾ, ਇੱਥੇ ਡੋਲਾ ਉਤਾਰ ਦਿਓ ਥੱਲੇ, ਮੈਂ ਪੈਦਲ ਤੁਰ ਕੇ ਜਾਣਾ। ਸਾਧੂ ਕਹਿਣ ਲੱਗਾ, ਕਿੱਧਰ ਚੱਲੀ ਹੈ? ਕਹਿਣ ਲੱਗੀ ਗੁਰੂ ਕੇ ਦਰਸ਼ਨ ਕਰਨ, ਜੇ ਤੇਰੇ ਵੀ ਭਾਗ ਜਾ ਗਿਆ ਤਾਂ ਮਗਰੇ ਹੀ ਆ ਜਾ, ਭਲਾ ਹੋ ਗਿਆ। ਸੱਧੂ ਕਹਿਣ ਲੱਗਾ, ਕਿੱਧਰ ਚੱਲੀ ਹੈ? ਮੋੜ, ਜੇ ਗੁਰੂ ਕੇ ਚਰਨਾਂ ਚੱਲੀ ਹੈ ਤਾਂ ਸੁਲਤਾਨ ਨਾਰਾਜ਼ ਹੋ। ਬੀਬੀ ਕਹਿਣ ਲੱਗੀ, ਕੁਛ ਨਾਰਾਜ਼ ਹੋਵੇ, ਹੁਣ ਮੈਂ ਭਲਾ ਕਿਵੇਂ ਰਹਿ ਸਕਦੀ ਹਾਂ ਗੁਰੂ ਕੇ ਦਰਸ਼ਨਾਂ ਤੋਂ? ਜਾ ਮੱਥਾ ਟੇਕਿਆ, ਆਸਾ ਦੀ ਵਾਰ ਦਾ ਭੋਗ ਉਸ ਮੌਕੇ ਤੇ ਪੈ ਗਿਆ। ਹਜ਼ੂਰ ਦੇ ਨੇਤਰ ਕਵਲ ਖਿੜੇ, ਵੇਖਿਆ ਇਹ ਭਾਈ ਆਕੁਲ ਦੀ ਪੁੱਤਰੀ ਹੈ ਤੇ ਵਿਆਹ ਵਾਲੇ ਲੀੜੇ ਤੇ ਤੜਕੇ ਕਿੱਥੋਂ ਆਈ? ਤੰਤਰ ਜਾਮੀ ਹਨ, ਪੁੱਛ ਹੀ ਲਿਆ ਸੰਗਤ ਚ, ਬੀਬੀ ਕਿਧਰੋਂ, ਇਹ ਕਿਹੋ ਜਿਹੇ ਲੀੜੇ ਪਾਏ ਹੋਏ ਆ? ਸੁਭਰ, ਹਜ਼ੂਰ ਆਪ ਅੰਤਰ ਜਾਮੀ ਹੋ, ਮੈਂ ਤੁਹਾਡੇ ਸਿੱਖ ਆਕੁਲ ਦੀ ਪੁੱਤਰੀ ਹਾਂ, ਵਿਆਹ ਹੋਇਆ ਹੈ ਪਰ ਮੇਰੇ ਮੰਦੇ ਭਾਗ ਮੱਥੇ ਦੇ ਅੱਜ ਉਹਦੇ ਹੋਏ। ਰੋਣ ਲੱਗ ਪਏ, ਬੀਬੀ ਗੱਲ ਕੀ? ਮਹਾਰਾਜ, ਮੈਂ ਸੁਲਤਾਨੀਆਂ ਨੇ ਵਿਆਹੀ, ਬੁਰੀ ਹੋਈ, ਮੈਂ ਉੱਥੇ ਖਾਨਕਾਹ ਨੂੰ ਮੱਥਾ ਟੇਕਾਂਗੀ, ਮੈਂ ਉੱਥੇ ਚਿਰਾਗ ਜਗਾਵਾਂਗੀ, ਮੈਂ ਤੁਹਾਡੀ ਬਾਣੀ ਨਾ ਪੜਾਂਗੀ, ਮੈਂ ਉਹ ਭਰਾਈਆਂ ਦੇ ਜੂਸ ਉਹ ਜਾ ਕੇ ਖਾਵਾਂਗੀ, ਤਾਰਾ ਮਰਵਾ ਕੇ ਜਿਹੜੇ ਖਾਂਦੇ ਹਨ, ਮੈਂ ਕੀ ਕਰਾਂਗੀ ਇਹੋ ਜਿਹੀ ਜ਼ਿੰਦਗੀ ਨਾਲ? ਮੈਨੂੰ ਤੁਸੀਂ ਮੇਰੇ ਐਸੇ ਸੜੇ ਕਰਮ ਨਾ ਹੀ ਹੁੰਦੇ, ਮੈਂ ਮਰ ਹੀ ਜਾਂਦੀ। ਹੁਣ ਤੱਕ ਮੈਂ ਜਿਹੜਾ ਜੀਵਨ ਭੋਗਿਆ ਬੜਾ ਚੰਗਾ ਭੋਗਿਆ, ਮਹਾਰਾਜ ਕਿਰਪਾ ਕਰੋ, ਮਿਹਰ ਕਰੋ। ਹਜ਼ੂਰ ਨੇ ਕਿਰਪਾ ਭਰੀ ਨਿਗਾਹ ਨਾਲ ਤੱਕਿਆ, ਬੀਬੀ ਤੇਰੇ ਮੱਥੇ ਦੇ ਲੇਖ ਅਸੀਂ ਕਿਰਪਾ ਕਰਕੇ ਲੇਖ ਦਿੱਤੇ ਹਨ। ਸੋ ਆ ਬੈਠਾ ਜੀ ਮੇਰਾ ਪਤੀ, ਉਹ ਸਾਧੂ ਉੱਠ ਖੜਾ ਹੋਇਆ। ਹਜ਼ੂਰ ਦੀ ਆਪਣੀ ਆਕਰਸ਼ਣ ਸ਼ਕਤੀ ਖਿੱਚਿਆ ਗਿਆ ਮਨ ਸਾਧੂ ਦਾ, ਨਾਲ ਉਪਦੇਸ਼ ਦਿੱਤਾ, ਉਹ ਤੂੰ ਸਿੱਖ ਹੋ ਕੇ, ਉਹ ਤੂੰ ਹਿੰਦੂ ਹੋ ਕੇ ਮਰੇ ਮੁਸਲਮਾਨ ਦੀ ਕਬਰ ਤੇ ਮੱਥਾ ਟੇਕੇ, ਇਹਦੋਂ ਵੱਧ ਸ਼ਰਮ ਵਾਲੀ ਗੱਲ ਕਿਹੜੀ ਹੈ? ਉਹਦਾ ਜੂਠਾ ਖਾਵੇਂ, ਇੱਕ ਭਰਾਈ ਦਾ ਤੂੰ ਜੂਠਾ ਖਾਵੇਂ, ਇਹ ਤੇਰੇ ਵਾਸਤੇ ਸ਼ਰਮ ਵਾਲੀ ਗੱਲ ਨਹੀਂ? ਹਜ਼ੂਰ, ਮੈਂ ਤਾਂ ਭੁਲੇਖੇ 'ਚ ਪਿਆ ਹੋਇਆ ਸੀ, ਕਿਰਪਾ ਪਰਿੰਦਗਾ ਨਾਲ ਤੱਕਿਆ ਹਜ਼ੂਰ ਨੇ ਇਹ ਚਰਨੀ ਡਿੱਗਾ ਮਾਰਗ ਉਪਦੇਸ਼ ਦਿਓ, ਸਿੱਖੀ ਬਖਸ਼ੀ ਅੰਮ੍ਰਿਤ ਬਖਸ਼ਿਆ ਮਹਾਰਾਜ ਨੇ। ਔਰ ਨਿਹਾਲ ਕਰਕੇ ਗੁਰਮੰਤਰ ਦੀ ਦਾਤ ਬਖਸ਼ ਕੇ ਕਿਹਾ, ਜਾਂਦਿਆਂ ਸਾਰੀ ਖਾਲਸਾ ਘਰ ਵਿੱਚ ਉਠਾ ਦੇ, ਗੁਰੂ ਤੇਰੇ ਤੇ ਬਖਸ਼ਿਸ਼ ਕਰੇ। ਖਾਲਸਾ ਜੀ ਘਰ ਵਿੱਚ ਗਿਆ, ਭਾਈ ਸਾਧੂ ਸਧੂ ਤਾਂ ਲੜਨ ਲੱਗਾ, ਸੁਭਾਅ ਹੁੰਦਾ ਮਾਈਆਂ ਦਾ ਪਹਿਲਾਂ ਜਠੇਰੇ ਵਡੇਰੇ ਮੱਥਾ ਟਿਕਾਉਣਾ, ਜਾ ਕੇ ਕਹਿਣਗੇ ਪਹਿਲਾਂ ਸੁਲਤਾਨ ਦੇ ਮੱਥਾ ਟਿਕਾਉਣਾ, ਸੁਲਤਾਨ ਦੇ ਆਪ ਉਸ ਮੱਥਾ ਟੇਕ ਲਿਆ, ਪਹਿਲਾਂ ਮੈਂ ਪਾਣੀ ਵਾਰ ਕੇ ਤੇ ਪੀਵਾਂ। ਪਰ ਸਾਧੂ ਦਾ ਸੁਭਾਅ ਹੀ ਹੋਰ ਤਰ੍ਹਾਂ ਦਾ ਬਣਿਆ ਹੋਇਆ, ਕਹਿਣ ਲੱਗਾ ਕਈ ਕਿੱਥੇ ਹੈ, ਕਹਿਣ ਲੱਗੇ ਕਈ ਦਾ ਟੈਂਕੀ ਕਰਨਾ, ਪਾਣੀ ਲਾਉਣ ਜਾਣਾ ਬਾਹਰ। ਕਹਿੰਦੇ ਨਹੀਂ ਮੈਨੂੰ ਪਾਣੀ ਦੀ ਲੋੜ ਹੈ, ਪਹਿਲਾਂ ਮੈਨੂੰ ਕਈ ਦੀ ਲੋੜ ਹੈ, ਫਿਰ ਮੈਂ ਹੋਰ ਕੋਈ ਕੰਮ ਕਰਾਂਗਾ। ਵੇਂਦੇ ਰਹੇ ਦਾ ਸੁਭਾਅ ਹੋਰ ਤਰ੍ਹਾਂ ਦਾ ਅੱਗੇ ਨਾਲੋਂ, ਇਹ ਕੀ ਗੱਲ ਬਣੀ? ਕਹਿੰਦੇ ਪਹਿਲਾਂ ਇੱਥੇ ਮੱਥਾ ਤੇ ਟੇਕ ਲਿਆ, ਕਹਿੰਦੇ ਪਹਿਲਾਂ ਮੈਨੂੰ ਆਪਣੀ ਤਿਆਰੀ ਕਰ ਲੈਂਦੇ ਹੋ, ਨਹੀਂ ਕਿਸੇ ਕਹੀ ਦਿੱਤੀ, ਆਪ ਹੀ ਭਾਲ ਲਈ, ਘਰ ਦਾ ਪਤਾ ਹੀ ਸੀ। ਕਈ ਲੈ ਕੇ ਆ ਗਿਆ, ਕਹਿੰਦੇ ਦੱਸੋ ਕਿੱਧਰ ਚੱਲਣਾ ਹੈ? ਕਹਿੰਦੇ ਮੱਥਾ ਟੇਕਣ ਚੱਲਣਾ ਹੈ, ਤੇ ਤੂੰ ਹੋਰ ਤਰ੍ਹਾਂ ਦਾ ਸੁਭਾਅ ਲਿਆ ਬਣਾ ਲਿਆ, ਤੂੰ ਸਰਦਾ ਤਾਂ ਕਰ। ਕਹਿੰਦੇ ਕਰਾਂਗਾ ਸਰਦਾ ਜਿੱਥੇ ਕਰਨੀ ਹੈ। ਆਓ ਅੰਦਰ ਚੱਲ ਗਏ, ਬੀਬੀ ਬੜੀ ਪ੍ਰਸੰਨ ਹੋ ਰਹੀ ਹੈ ਚਿੱਤ ਵਿੱਚ, ਅੰਦਰ ਪਹੁੰਚ ਗਏ। ਕਈ ਸੀ ਹੱਥ ਵਿੱਚ, ਕਹਿਣ ਲੱਗਾ ਜਿਹੜਾ ਨੇੜੇ ਆਇਆ ਕਈ ਹੈ ਮੇਰੇ ਹੱਥ ਵਿੱਚ, ਯਾਦ ਰੱਖਿਓ ਭੱਜ ਜੋ ਬਾਹਰ, ਮੈਂ ਚੰਗੀ ਤਰ੍ਹਾਂ ਇਹਦਾ ਫਸਤਾ ਵੱਢ ਹੀ ਰਿਹਾ। ਜਿਉਂ ਲੱਗਾ ਪੱਟਣ, ਪੱਟ ਪੱਟ ਕੇ ਬੀਬੀ ਨੂੰ ਕਿਹਾ, ਆਪਣਾ ਇਹੀ ਪਹਿਲੇ ਦਿਨ ਘਰ ਵਿੱਚ ਆਈ ਹੈ, ਪਹਿਲਾਂ ਇਹੀ ਸੇਵਾ ਕਰ, ਆਪਣੇ ਘਰ ਵਿੱਚ ਪਾਪ ਕੱਢੀਏ। ਉਹਨੇ ਚੁਕਾ ਤਾਂ ਬਾਲਸ਼ਾ, ਉਹ ਸਿਰ ਤੇ ਪੱਟ ਪੱਟ ਕੇ ਮਿੱਟੀ ਉਹ ਚੁਕਾਈ ਜਾਵੇ, ਤੇ ਬੀਬੀ ਬਾਹਰ ਸਿੱਟੀ ਜਾਵੇ, ਕੱਢ ਕੇ ਪਹਿਲੇ ਦਿਨ ਬਲਾਮ ਨੂੰ ਬਾਹਰ ਮਾਰ। ਸੋ ਕਹਿਣ ਲੱਗੇ ਇਹਦੇ ਦਿਮਾਗ 'ਚ ਫਰਕ ਪੈ ਗਿਆ, ਪਤਾ ਨਹੀਂ ਕੀ ਇਹਦੀ ਹਾਲਤ ਹੋਵੇਗੀ। ਸੋ ਫਿਰ ਕੁਝ ਸਮੇਂ ਤੋਂ ਬਾਅਦ ਗੁਰੂ ਕੇ ਦਰਸ਼ਨ ਕਰਨ ਆਏ ਹਜ਼ੂਰ, ਲੋਕੀ ਕਹਿੰਦੇ ਨੇ ਇਹ ਲਾਲਾ ਵਾਲਾ ਤੇ ਪੁੱਤ ਦਿੰਦਾ ਸੁਲਤਾਨ, ਤੇ ਸੱਚੇ ਪਾਤਸ਼ਾਹ ਕਿਰਪਾ ਕਰਿਓ, ਹੁਣ ਮੇਰ ਕਰਿਓ, ਭਾਵੇਂ ਮੇਰੀ ਮੰਗ ਪਹਿਲਾਂ ਨਹੀਂ ਸੀ ਪਰ ਹੁਣ ਜ਼ਰੂਰ ਹੈ, ਇਹ ਘਰ ਦੇ ਵਿੱਚ ਭਾਗ ਲਾਇਓ ਤੇ ਅੱਗੇ ਕੋਲ ਹੁਣ ਚੱਲ ਪਵੇ। ਲੋਕੀ ਇਹ ਨਾ ਕਹਿਣ ਸੁਲਤਾਨ ਹੀ ਪੁੱਤਰ ਦੇ ਸਕਦਾ, ਮੈਂ ਕਹਿਣਾ ਛੇਵੇਂ ਪਾਤਸ਼ਾਹ ਦਿੰਦਾ। ਬੀਬੀ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਜਾ ਕਰ ਪਤਿਵਰਤਾ ਧਰਮ ਚ ਕਾਇਮ ਰਹੀ, ਬਾਣੀ ਪੜਿਆ ਕਰ, ਨਿਤਨੇਮ ਨਹੀਂ ਛੱਡਣਾ, ਸਤ ਬਚਨ ਹਜ਼ੂਰ। ਸਰਦੀ ਜੀ ਨੇ ਕਿਰਪਾ ਕੀਤੀ, ਇੱਕ ਸਾਲ ਦੇ ਵਿੱਚ ਬੜਾ ਸੁੰਦਰ ਪੁੱਤਰ ਪੈਦਾ ਹੋਇਆ, ਖੁਸ਼ੀ ਹੋਈ ਘਰ ਵਿੱਚ। ਸੋ ਉਸ ਸਮੇਂ ਦਾ ਜਦੋਂ ਹੋਇਆ, ਪਤੀ ਨੂੰ ਕਿਹਾ ਆਪਾਂ ਸਰਦੂ ਛੇਵੇਂ ਪਾਤਸ਼ਾਹ ਮੱਥਾ ਟਿਕਾ ਲਿਆਈਏ ਤੇ ਨਾਮ ਰਖਾਈਏ ਆਪਣੇ ਬੱਚੇ ਦਾ। ਸਤ ਬਚਨ ਕਹਿ ਕੇ ਆਪਸ ਮੈਂ ਤੁਰ ਪਏ ਹਨ, ਮਹਾਰਾਜ ਦੇ ਚਰਨਾਂ ਵਿੱਚ ਆਏ, ਬੜੇ ਹੀ ਸੁੰਦਰ ਸਰੂਪ ਵਾਲਾ ਬੱਚਾ ਸੀ। ਸੋ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਲਿਆਂਦਾ, ਸੰਗਤ ਨੇ ਵੇਖਿਆ ਇਹ ਭਾਈ ਆਤਮ ਦੀ ਪੁੱਤਰੀ ਦੇ ਘਰ ਵਿੱਚ ਪੁੱਤਰ ਦਿੱਤਾ ਹੈ ਛੇਵੇਂ ਪਾਤਸ਼ਾਹ ਨੇ, ਹਾਂਜੀ ਇਹ ਪੁੱਤਰ ਦਿੱਤਾ ਹੈ। ਵੇਖਿਆ ਸਾਰਿਆਂ ਨੇ, ਮਹਾਰਾਜ ਇਹਦਾ ਨਾਮ ਰੱਖੋ, ਪਰ ਵੇਖੋ ਨਾ ਕਿਆ ਸੋਹਣਾ ਇਹਦਾ ਰੂਪ ਬੜਾ ਹੈ, ਇਹ ਮਹਾਰਾਜ ਚੰਦਰਮਾ ਵਰਗੇ ਮੂੰਹ ਵਾਲਾ ਹੈ, ਇਹ ਚੰਦਰਮਾ ਵਰਗੇ ਰੂਪ ਵਾਲਾ ਹੈ। ਮਹਾਰਾਜ ਕਹਿਣਗੇ ਸੰਗਤੇ ਤੁਸੀਂ ਨਾਮ ਰੱਖ ਦਿੱਤਾ ਇਹਦਾ, ਇਹਦਾ ਨਾਮ ਹੈ ਚੰਦਰਮਾ ਵਰਗੇ ਰੂਪ ਵਾਲਾ, ਰੂਪ ਚੰਦ ਇਹਦਾ ਨਾਮ ਰੱਖ ਦਿੱਤਾ। ਉਹ ਸੰਗਤ ਦੇ ਕਹਿਣ ਤੋਂ ਨਾਮ ਹੀ ਰੂਪ ਚੰਦ ਰੱਖ ਦਿੱਤਾ। ਸੋ ਖਾਲਸਾ ਜੀ ਉਹ ਭਾਈ ਰੂਪ ਚੰਦ ਹੋਇਆ ਜਿਹਨੇ ਛੇਵੇਂ ਪਾਤਸ਼ਾਹ ਜੀ ਨੂੰ ਜੇਠ ਦੇ ਮਹੀਨੇ ਚ 30 ਕੋਹ ਤੋਂ ਬੁਲਾ ਕੇ ਦੁਪਹਿਰੇ ਹਜ਼ੂਰ ਨੂੰ ਯਾਦ ਕੀਤਾ, ਤੇ ਜੰਗਲ ਦੇ ਵਿੱਚ ਲੱਕੜਾਂ ਵੱਢਦਿਆਂ ਸਾਧੂ ਤੇ ਰੂਪੇ ਨੇ ਦੋਵਾਂ ਨੇ ਯਾਦ ਕੀਤਾ, ਤੇ ਛੇਵੇਂ ਪਾਤਸ਼ਾਹ 30 ਕੋਹ ਤੇ ਘੋੜਾ ਉਡਾ ਕੇ ਲਿਜਾ ਕੇ ਦੁਪਹਿਰੇ ਜਲ ਚੁੱਕਿਆ। ਤਾਂ ਉਹ ਭਾਈ ਰੂਪਾ ਜਿਸ ਦੇ ਨਾਂ ਤੇ ਭਾਈ ਰੂਪਾ ਪਿੰਡ ਵੱਜਿਆ, ਤੇ ਜਿਹਨਾਂ ਦੀ ਔਲਾਦ ਉਹ ਭਾਈ ਕੇ ਬਾਗੜੀਆਂ ਵਾਲੇ ਭਾਈ ਪਰਦਮਨ ਸਿੰਘ ਜੀ ਹੁਣ ਤੱਕ ਉਸੇ ਤਰ੍ਹਾਂ ਆ ਰਹੇ ਨੇ, ਤੇ ਗੁਰਮੁਖ ਪਿਆਰੇ ਮਿਸਤਰੀ ਸਿੰਘ ਸਨ, ਰਾਮਗੜੀਏ ਸਿੰਘ ਸਨ। ਮਹਾਰਾਜ ਨੇ ਕਿਹਾ ਸਰਦਾਰੀ ਘਰ ਆਵੇਗੀ, ਇਹ ਕੰਮ ਹੁਣ ਛੱਡੋ ਤੇ ਲੰਗਰ ਚਲਾ ਕਰੋ। ਸ਼ਸਤਰ ਤੇ ਸਿਰੋਪਾਉ ਦਿੱਤਾ ਉਹਨਾਂ ਨੇ, ਸਿਰ ਤੇ ਚੱਕੇ। ਮਹਾਰਾਜ ਕਹਿਣਗੇ ਤੁਹਾਡੀ ਜ਼ਬਾਨ ਹੀ ਤਲਵਾਰ ਬਣਾਤੀ, ਜੋ ਬਚਨ ਕਹੋਗੇ ਪੂਰਾ ਹੋਇਆ ਕਰੇਗਾ। ਮੰਨਾ ਪਾਵਾ ਮੋਖ ਦੁਆਰ, ਮੰਨਾ ਪਰਵਾਰਾ ਸਾਧਾਰ, ਮੰਨਾ ਤਾਰਾ ਤਾਰੇ ਗੁਰਸਿੱਖ, ਮੰਨਾ ਨਾਨਕ ਭਾਵੇ ਨਾ ਸਿੱਖ। ਚੱਜ ਵਾਲੀਆਂ ਬੀਬੀਆਂ ਪਰਿਵਾਰ ਆਪਣੀਆਂ ਕੋਲਾਂ ਤਾਰ ਲੈਂਦੀਆਂ ਹਨ, ਖੋਟੀਆਂ ਬੀਬੀਆਂ ਉਹ ਆਪਣੇ ਕੋਲ ਡੋਬ ਲੈਂਦੀਆਂ ਹਨ।